हाँ जी भाई साहब, जय मसीह दी, हालेलुया।
जय मसीह दी जनाबे आली, खुदावंद का शुक्र आज फिर उसने हमें ये कीमती घड़ियां बख्शी हैं, दिन है, खुदावंद का शुक्र। हाँ जी, तो मैं कह रहा था कि ये जो खुदावंद ने अपने शागिर्दों को बस इस तरह दुआ किया करो, उन्हें सिखाया गया कि दुआ आपने इस तरह जो है वो करनी है, जिसे हम जो रुबानी भी कहते हैं कि जो रुबानी ने हमारी हमें सिखाई है।
जी जी बिल्कुल। so, ये हवाला फिर
आप पढ़ लें, चल पढ़ देते हैं। मत्ती रसूल 9 से आगे, बस तुम इस तरह दुआ किया करो कि है हमारे बाप तू जो आसमान पर है, तेरा नाम पाक माना जाए, तेरी बादशाही आए, तेरी मर्जी जैसे आसमान पर पूरी होती है जमीन पर भी हो, हमारे रोज की रोटी आज हमें दे, और जिस तरह हमने अपने कर्जदारों को माफ किया है तू भी हमारे कर्ज हमें माफ कर, और हमें आजमाइश में ना ला बल्कि बुराई से बचाओ, क्योंकि बादशाही और कुदरत और जलाल हमेशा तेरे ही हैं।
हालेलुया।
खुदावंद के पाक कलाम के पढ़े और सुने जाने पर उसकी बरकत हो, आमीन। हालेलुया। हाँ जी
हाँ जी, ये अगर दुआ जड़ी ऐसी होन पढ़ी है तुसी ते सुनी है,
जी जी
ये पहली दरखास्त है कि तेरा नाम पाक मानिया
जावे।
दूसरी दरखास्त ऐसे चेवे कि तेरी बादशाही आए, है गी नहीं, मतलब है जिस तरह तेरा नाम पाक मानिया जावे, वैसे ते हाँ सारी दुनिया भी नहीं ना विच एथियस्ट भी ने बाइबल वर्शिपर्स भी, दूजा तेरी बादशाहत आए, ये बड़ी खास है। फिर तीसरी दरख्वास्त तेरी मर्जी जैसे आसमान पर पूरी होती है जमीन पर पूरी हो, सो ये जड़ा है इसका तलक, ये जड़ियाँ तीन दरखास्तां सानू हुण देखिया ने कि तेरा नाम पाक मानिया जाए, तेरी नंबर एक, दूसरा तेरी बादशाही आए, तेरी मर्जी जैसे आसमान पर पूरी होती है जमीन पर, खुदावंद यीशु बड़े भेद दियां गल्लां सिखा रहे ने जी इस विच। क्वेश्चन तो आओ असी वेने हां कि खुदा दे कलाम विच इस भेद नूं किस तरीके नाल बयान किया गया है, ठीक है। सो एक ग्रुप तो यही है जिहड़ा असी देखिया है जिसका तलक सिर्फ खुदा दी जात नाल है, दूसरा ग्रुप जिहड़ा है ये दुनियावी, ये पहला जड़ा है रूहानी आलम दी गल हो रही है, ठीक है, यानी स्पिरिट रैलम दी, ते दूसरा जड़ा है वो दुनियावी आलम विच इंसान दी जिस्मानी जड़ी फिजिकल नीड्स ने रूहानी खुशहाली दे बारे च गल हो रही है ना, ठीक है ठीक है। सो पहली दरखास्त के इस विच दूसरा ग्रुप दी हुण गल कर रहे हैं कि हमारे रोज़ की रोटी आज हमें दे, ये मेरे ख्याल 11वीं आयत है ना, है दूजी दरख्वास्त जड़ी है जिस तरह हमने अपने कर्जदारों को माफ़ किया तू भी हमारे कर्ज हमें माफ़ कर, ये मत्ती 6 दी 12। तीसरी दरख्वास्त इस चे कि हमें आजमाइश में ना ला है जी बल्कि बुराई से बचा, ये मत्ती 6 दी 13। असल खुदावंद यीशु मसीह ने यह दुआ जड़ी है ये अपने शागिर्दां नूं अरामी जुबान सिखाई सी, एरमिक, ठीक है, लेकिन जदों बाइबल तहरीर की गई यानी 1600 साल जड़ा है कि ते मसीही इनू यूनानी जुबान च भी इस्तेमाल करते सन, ठीक है,
यूनानी
क्योंकि हाँ क्योंकि पुराना ऐतनामा जड़ा है ना जी वो अबरानी ते अरामी वेच, क्योंकि यीशु मसीह दी अपनी जुबान अरामी सी, ठीक है, सो ये जदों वो फिर जड़ी है यहूदी नस्ल है इसराइली कौम उस वेले ਇਹ ਯੂਨਾਨ ਦੀ ਤੁਹਾਨੂੰ ਪਤਾ ਹੈ ਸਿਕੰਦਰ ਆਜ਼ਮ
ਅਸਲ
ਵਿੱਚ ਇਸਦਾ ਇਹ ਕਮਾਲ ਹੈ ਕਿ ਇਹਨੇ ਨਾ ਇਹ ਇਹ ਸਾਨੂੰ ਬੜਾ ਫਾਇਦਾ ਇਹਦਾ ਹੋਇਆ ਕਿ ਸਾਡਾ ਨਯਾ ਨਾਮਾ ਯੂਨਾਨੀ 'ਚ ਇਸ ਲਈ ਲਿਖਿਆ ਗਿਆ ਹੈ ਕਿ ਉਸ ਵੇਲੇ ਇਹ ਜਿਹੜੀ ਜਿਊਜ਼ ਕੌਮ ਦੀ ਜਿਹੜੀ ਨਸਲ ਸੀ ਨਾ ਉਹ ਜਿਹੜੀ ਸੀ ਯੂਨਾਨੀ ਜਾਂ ਗ੍ਰੀਕ ਇਨਫਲੂਐਂਸ ਸੀਗੀ। ਠੀਕ ਹੈ,
ਬਿਲਕੁਲ ਬਿਲਕੁਲ ਬਿਲਕੁਲ।
ਇਹ ਹੁਣ ਅਗਲੀ ਗੱਲ ਹੈ ਕਿ ਦੁਆ ਦੇ ਜਿਹੜੇ ਇਬਤਦਾਈ ਅਲਫਾਜ਼ ਹਨ, ਆਏ ਹਮਾਰੇ ਬਾਪ ਤੂੰ ਜੋ ਅਸਮਾਨ ਪਰ ਹੈ, ਇੱਥੇ ਅਸੀਂ ਇਹ ਸਿਖਾਇਆ ਗਿਆ ਹੈ ਕਿ ਖੁਦਾ ਨੂੰ ਬਾਪ ਸਿਰਫ ਉਹ ਹੀ ਕਹਿ ਸਕਦੇ ਨੇ ਜਿਹੜੇ ਉਸਦੇ ਖਾਨਦਾਨ ਦੇ ਫਰਦ ਜਾਂ ਬੱਚੇ ਨੇ, ਸਾਰੀ ਦੁਨੀਆ ਨਹੀਂ ਕਹਿ ਸਕਦੀ। ਕਿਉਂਕਿ ਯੂਹੰਨਾ ਕੀ ਅੰਜੀਲ ਉਸਦਾ ਪਹਿਲਾ ਬਾਪ 12 ਹੈ, ਜਿਨ੍ਹਾਂ ਉਸੇ ਯਾਨੀ ਯਸੂ ਕੋ ਕਬੂਲ ਕੀਆ ਉਸਨੇ ਯਾਨੀ ਯਸੂ ਨੇ ਉਹਨੇ ਖੁਦਾ ਕੇ ਫਰਜ਼ੰਦ ਬਣਨੇ ਕਾ ਹੱਕ ਦੀਆ, ਯਾਨੀ ਜੋ ਉਸਕੇ ਨਾਮ ਪਰ ਇਮਾਨ ਲਾਏ। ਠੀਕ ਹੈ,
ਸੋ
ਇਹ ਵੇ ਕਿ ਇਹਦੇ ਵਿੱਚ ਅਸੀਂ ਇਹ ਸਿੱਖਦੇ ਹਾਂ ਕਿ ਖੁਦਾ ਬਾਪ ਉਹਨੂੰ ਉਹ ਹੀ ਕਹਿ ਸਕਦਾ ਹੈ ਜਿਹੜਾ ਉਹਦਾ ਖਾਨਦਾਨ ਦਾ ਫਰਦ ਹੈ। ਹੁਣ ਦੇਖੋ ਨਾ, ਅਗਰ ਅਸੀਂ ਬਾਹਰ ਜਿਹੜੇ ਨੇ ਸਾਨੂੰ ਅੰਕਲ ਹੀ ਕਹਿਣਗੇ ਨਾ, ਪਿਓ ਤਾਂ ਉਹਨਾਂ ਦਾ ਘਰ ਹੀ ਹੋਣਾ ਹੈ ਨਾ, ਅਤੇ ਉਹ ਕਹਿ ਸਕਦੇ ਨੇ ਜਿਹੜੇ ਉਹਦੇ ਖਾਨਦਾਨ ਦੇ ਫਰਦ ਜਾਂ ਬੱਚੇ ਨੇ। ਇਹ ਇੱਕ ਇੱਥੇ ਰਿਲੇਸ਼ਨਸ਼ਿਪ ਨੂੰ ਜ਼ਾਹਿਰ ਕਰਦਾ, ਰਿਸ਼ਤੇ ਨੂੰ ਜ਼ਾਹਿਰ ਕਰਦਾ ਨਾ। ਜਿਵੇਂ ਕਿ ਜਿਵੇਂ ਅਸਾਂ ਪੜ੍ਹਿਆ ਨਾ ਜੀ ਕਿ ਬਾਈਬਲ ਵਿੱਚ ਹੈ ਜੀ ਕਿ ਇਹਦੇ ਵਿੱਚ ਅਸੀਂ ਇਹ ਦੇਖਣਾ ਇਕਰਾਰ ਹੈ ਨਾ, ਇਕਰਾਰ ਹੋ ਰਿਹਾ, ਯਾਨੀ ਇਸ ਵਿੱਚ ਇਕਰਾਰ ਕੀ ਵੇ ਕਿ ਇਹ ਜਿਹੜਾ ਯੂਨੀਵਰਸ ਨੂੰ ਬਣਾਉਣ ਵਾਲਾ ਜਾਂ ਇਹ ਖੁਦਾ ਬਾਪ ਖੁਦਾ ਬੇਟਾ ਪਾਕ ਡੂ ਯਾਨੀ ਯਹੋਵਾ ਪਾਕ ਖੁਦਾ ਇਹ ਯੂਨੀਵਰਸ ਦੇ ਓਨਰ ਨੇ ਨਾ ਜੀ। ਸੋ ਇਹ ਜਿਹੜਾ ਹੁਣ ਇਹ ਖੁਦਾਵੰਦ ਯਿਸੂ ਮਸੀਹ ਜਦੋਂ ਅਸੀਂ ਖੁਦਾਵੰਦ ਯਿਸੂ ਨੂੰ ਆਪਣਾ ਸ਼ਖਸੀ ਨਜਾਤ ਦੇਣ ਦਾ ਕਬੂਲ ਕਰ ਲੈਂਦੇ ਹਾਂ ਅਤੇ ਅਸੀਂ ਲੇਪ ਆਲਕ ਹੋ ਜਾਂਦੇ ਹਾਂ ਨਾ ਜੀ, ਇਹਨੂੰ ਸਨਸ਼ਿਪ ਕਹਿੰਦੇ ਹਾਂ। ਠੀਕ ਹੈ ਜੀ,
ਸਨਸ਼ਿਪ
ਵਿੱਚ ਜਿਸ ਤਰ੍ਹਾਂ ਅਸਾਂ ਪਿਛਲੀ ਸਟੱਡੀਆਂ ਦੇਖਿਆ ਨੰਬਰ 1 ਕਿ ਉਹ ਜਿਹੜੇ ਨੇ ਉਹ ਫੁੱਲ ਰਾਈਟਸ ਬਈ ਉਹਨਾਂ ਦੇ ਹੁੰਦੇ ਨੇ, ਜਿਸ ਤਰ੍ਹਾਂ ਅਤੇ ਫੁੱਲ ਰਾਈਟਸ ਨੇ ਜਿਸ ਤਰ੍ਹਾਂ ਯਿਸੂ ਮਸੀਹ ਦੇ ਵਿੱਚ ਅਸੀਂ ਹਮ ਮਿਰਾਸ ਹੋ ਗਏ ਹਾਂ। ਠੀਕ ਹੈ, ਅਤੇ ਦੂਸਰਾ ਇਹ ਵੇ ਕਿ ਆਈਡੈਂਟੀ ਸਾਨੂੰ ਮਿਲ ਜਾਂਦੀ ਹੈ ਕਿ ਅਬ ਯਿਸੂ ਕਾ ਨਾਮ ਸਾਡੇ ਉਹਦਾ ਨਾਂ ਸਾਡੇ ਨਾਂ ਨਾਲ ਆ ਜਾਂਦਾ ਹੈ ਨਾ। ਤੀਸਰੀ ਇਹ ਵੇ ਕਿ ਇਨਹੈਰੀਟੈਂਸ ਜਾਂ ਮਿਰਾਸ ਵਿੱਚ ਅਸੀਂ ਬਰਾਬਰ ਦੇ ਸ਼ਰੀਕ ਹੋ ਜਾਂਦੇ ਹਾਂ। ਸੋ ਇਹ ਇੱਕ ਰਿਸ਼ਤੇ ਨੂੰ ਜ਼ਾਹਿਰ ਕਰਦਾ ਹੈ ਕਿ ਆਏ ਹਮਾਰੇ ਬਾਪ। ਇਹ ਤਮਾਮ ਇਮਾਨਦਾਰ ਕਿਉਂ ਜੇ ਦੇਖੋ ਇਹ ਜਿਹੜਾ ਨਾ ਇਹ ਰਿਸ਼ਤੇ ਨੂੰ ਸਿੱਧੀ ਗੱਲ ਹੈ ਕਿ ਇੱਕ ਰਿਸ਼ਤੇ ਨੂੰ ਜ਼ਾਹਿਰ ਕਰ ਰਿਹਾ ਨਾ ਹੈ। ਜਿਸ ਤਰੀਕੇ ਨਾਲ ਦੇਖੋ ਕਿ ਇਹ ਦੁਆ ਜਿਹੜੀ ਹੈ ਜਿਸ ਤਰ੍ਹਾਂ ਲੂਕਾ ਪਹਿਲਾ 11 ਬਾਪ ਪਹਿਲੀ 4 ਆਇਤ ਵਿੱਚ ਪਤਾ ਚੱਲਦਾ ਹੈ ਜਿਹੜੀ ਉੱਥੇ ਦੁਆ ਵੇ ਹਵਾਲਾ ਥੋੜ੍ਹਾ ਜਿਹਾ ਪੜ੍ਹ ਦਿਓਗੇ ਲੂਕਾ 11 ਦੀ 4 ਇਹ ਦੁਆ ਸ਼ਾਗਿਰਦ ਦੀ ਦਰਖਾਸਤ ਰਿਕੁਐਸਟ ਉੱਤੇ ਬੇਸਿਕਲੀ ਇਹ ਸਿਖਾਈ ਗਈ ਹੈ ਜਿਸ ਨੇ ਥੋੜ੍ਹੀ ਦੇਰ ਪਹਿਲੇ ਖੁਦਾਵੰਦ ਯਿਸੂ ਮਸੀਹ ਨੂੰ ਦੁਆ ਕਰਦਿਆਂ ਵੇਖਿਆ। ਇਹ ਚੱਕਰ ਇਹ ਵੇ ਨਾ ਜੀ ਕਿ ਲੂਕਾ 1 ਦੀ 1 ਤੋਂ 4 ਦੇ ਵਿੱਚ
ਫਿਰ ਐਸਾ ਹੁਆ ਕਿ ਵੋ ਕਿਸੀ ਜਗ੍ਹਾ ਦੁਆ ਕਰ ਰਹਾ ਥਾ ਜਬ ਕਰ ਚੁਕਾ ਤੋ ਉਸਕੇ ਸ਼ਾਗਿਰਦੋਂ ਮੇਂ ਸੇ ਏਕ ਨੇ ਉਸੇ ਕਹਾ ਖੁਦਾਵੰਦ ਜੈਸਾ ਯੋਹੰਨਾ ਨੇ ਆਪਣੇ ਸ਼ਾਗਿਰਦੋਂ ਕੋ ਦੁਆ ਕਰਨਾ ਸਿਖਾਇਆ ਤੂੰ ਵੀ ਹਮੇਂ ਸਿਖਾ। ਉਸਨੇ ਉਨਸੇ ਕਹਾ ਜਬ ਤੁਮ ਦੁਆ ਕਰੋ ਤੋ ਕਹੋ ਐ ਬਾਪ ਤੇਰਾ ਨਾਮ ਪਾਕ ਮੰਗਾ ਤੇਰੀ ਬਾਦਸ਼ਾਹੀ ਰਹਾ ਹਮਾਰੀ ਰੋਜ਼ ਕੀ ਰੋਟੀ ਹਮੇਂ ਹਰ ਰੋਜ਼ ਦੀਆ ਕਰ ਹਮਾਰੇ ਗੁਨਾਹ ਮੁਆਫ ਕਰ ਕਿਉਂਕਿ ਹਮ ਵੀ ਆਪਣੇ ਕਰਜ਼ਦਾਰੋਂ ਕੋ ਮੁਆਫ ਕਰਤੇ ਹਾਂ ਔਰ ਹਮੇਂ ਅਜ਼ਮਾਇਸ਼ ਮੇਂ ਨਾ ਲਾ।
ਇਹ ਹੁਣ ਇੱਕ ਬੇਸਿਕਲੀ ਇੱਕ ਸ਼ਾਗਿਰਦ ਦੀ ਰਿਕੁਐਸਟ ਉੱਤੇ ਇਹ ਦੁਆ ਖੁਦਾਨ ਯਸੂ ਮਸੀਹ ਨੇ ਸਿਖਾਈ ਸੀ ਨਾ, ਹੈ ਠੀਕ ਹੈ। ਅਤੇ ਇਹ ਹੁਣ ਜੇ ਅਸੀਂ ਇਸ ਦੁਆ ਦੇ ਥੀਮ ਉੱਤੇ ਗੌਰ ਕਰੀਏ, ਮਜ਼ਮੂਨ ਉੱਤੇ, ਤਾਂ ਇਹ ਦੁਆ 6 ਦਰਖਾਸਤਾਂ ਉੱਤੇ ਬੇਸ ਕਰਦੀ ਹੈ ਨਾ ਜੀ, 6 ਦਰਖਾਸਤਾਂ। ਨੰਬਰ ਏ, ਔਰ ਇਹਨਾਂ ਦਰਖਾਸਤਾਂ ਦੋ ਹਿੱਸਿਆਂ ਤਕਸੀਮ ਅਸੀਂ ਕਰ ਸਕਦੇ ਹਾਂ ਆਪਣੇ ਸਮਝਣ ਦੇ ਲਈ।
ਮਤਲਬ ਦਰਖਾਸਤਾਂ
ਇਸ ਜੀ ਆਈਆਂ ਨੇ ਇਸ 'ਚ, ਅਤੇ ਇਹਨੂੰ ਦੋ ਹਿੱਸੇ, ਮਤਲਬ ਦੋ ਹਿੱਸਿਆਂ 'ਚ ਅਸੀਂ ਤਕਸੀਮ ਕਰ ਸਕਦੇ ਹਾਂ। ਸੇ ਪਹਿਲੀਆਂ 3 ਦਰਖਾਸਤਾਂ ਉਹਨੇ ਉਹ ਨੇ ਜਿਨ੍ਹਾਂ ਨਾਲ ਤਲਕ ਸਾਡਾ ਅਸਮਾਨੀ ਬਾਪ ਦੇ ਜਲਾਲ ਅਤੇ ਇਲਾਹੀ ਮਕਸਦ ਨੂੰ ਜ਼ਾਹਿਰ ਕਰਦਾ, ਠੀਕ ਹੈ। ਸੋ ਇਹ ਪਹਿਲੀਆਂ 3, 6 ਨੇ ਨਾ ਇਸੇ ਦਰਖਾਸਤ,
ਪਹਿਲੀਆਂ 3 ਜਿਹੜੀਆਂ ਨੇ ਅਸਮਾਨੀ ਬਾਪ
ਸਾਡੇ ਅਸਮਾਨੀ ਪਿਤਾ ਦੇ ਜਲਾਲ ਅਤੇ ਇਲਾਹੀ ਮਕਸਦ ਦੇ ਨਾਲ ਤਲਕ ਰੱਖਦਾ ਹੈ, ਹੈਂ, ਜਲਾਲ ਅਤੇ ਇਲਾਹੀ ਮਕਸਦ ਲਈ, ਹੈ ਨਾ, ਪਲੈਨ ਜਿਹੜਾ ਉਹਦਾ ਕਹਿ ਲਓ, ਡਿਵਾਈਨ ਪਰਪਸ ਅਤੇ ਮਤਲਬ ਗਲੋਰੀ ਜਲਾਲ ਕਹਿ ਲਓ, ਅਤੇ ਇਹ ਇਹਦੇ ਨਾਲ ਤਲਕ ਰੱਖਦਾ, ਠੀਕ ਹੈ। ਯਾਨੀ ਸਾਦੇ ਲਫਜ਼ਾਂ 'ਚ ਇਹ ਵੇ ਕਿ ਪਹਿਲੀਆਂ 3 ਦਰਖਾਸਤਾਂ ਜਿਹੜੀਆਂ ਇਸ ਦੁਆ 'ਚ ਹੈ ਨੇ, 6 ਨੇ, ਅਤੇ ਉਸਦਾ ਤਲਕ ਜਿਹੜਾ ਸਾਡੇ ਪਹਿਲੀਆਂ 3 ਦਾ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਕਿ ਸਾਡੇ ਅਸਮਾਨੀ ਬਾਪ ਦੇ ਡਿਵਾਈਨ ਪਰਪਸ ਜਾਂ ਗਲੋਰੀਅਸ ਪਰਪਸ ਨੂੰ ਕਹਿ ਲਓ ਜ਼ਾਹਿਰ ਕਰਦਾ, ਅਤੇ ਅਗਲੀਆਂ ਜਿਹੜੀਆਂ ਬਾਕੀ 3 ਦਰਖਾਸਤਾਂ ਇਮਾਨਦਾਰਾਂ ਦੀ ਜਿਸਮਾਨੀ, ਰੂਹਾਨੀ, ਜਿਹੜੀ ਹੈ ਫਿਜ਼ੀਕਲ ਸਪਿਰਿਚੁਅਲ ਪ੍ਰੋਸਪਰਿਟੀ ਦੇ ਨਾਲ ਤਲਕ ਰੱਖਦੀਆਂ ਨੇ।
ਜਿਹੜੀਆਂ ਦੂਸਰਾ ਹਿੱਸਾ, ਦੂਸਰੀ 3 ਜੋ ਹੈ ਉਹ ਆਪਣੇ ਸਾਡੇ ਬਿਲੀਵਰ ਦੀਆਂ
ਜੀ,
ਇਮਾਨਦਾਰਾਂ ਦੇ,
ਹਾਂਜੀ, ਉਹ ਇਮਾਨਦਾਰਾਂ ਦੀ ਫਿਜ਼ੀਕਲ, ਜਿਸਮਾਨੀ ਅਤੇ ਰੂਹਾਨੀ ਖੁਸ਼ਹਾਲੀ ਯਾਨੀ ਸਪਿਰਿਚੁਅਲ ਪ੍ਰੋਸਪਰਿਟੀ ਦੇ ਤਲਕ ਤੋਂ, ਤਲਕ ਨੂੰ ਨਾਲ ਕੀ ਕਹਿੰਦੀਆਂ ਨੇ, ਰਿਲੇਟ ਨੇ,
ਜ਼ਰੂਰੀਆਤ,
ਨੀਡਸ, ਹਾਂਜੀ। ਯਾਨੀ ਕਿ ਪਹਿਲੀਆਂ 3 ਕਿਹੜੀਆਂ ਨੇ, 13 ਨਾਮ ਪਾਕ ਮੰਨਿਆ ਜਾਏ, ਇੱਕ ਤੇਰੀ ਬਾਦਸ਼ਾਹੀ ਆਏ, 2 ਹੁਣ ਇਹ ਤੇਰੀ ਬਾਦਸ਼ਾਹੀ ਆਏ ਦੇ ਵਿੱਚ ਹੀ ਇਹ ਬੜਾ ਸਾਰਾ ਅੱਗੇ ਚੱਕਰ ਹੈ ਕਿ ਕਿਹੜੀ ਬਾਦਸ਼ਾਹੀ ਉਹ ਕਹਿ ਰਿਹਾ ਕਿ ਜਿਹੜੀ ਆਏ ਅਤੇ ਫਿਰ ਤੇਰਾ ਰਾਜ ਦੁਬਾਰਾ ਕਿੰਗਡਮ ਆਫ ਗੋਡ ਪੂਰੇ ਕੰਟਰੋਲ ਲੈ, ਠੀਕ ਹੈ, ਫਿਰ ਜਿਵੇਂ ਤੇਰੀ ਮਰਜ਼ੀ ਅਸਮਾਨ 'ਤੇ ਪੂਰੀ ਹੁੰਦੀ ਹੈ, ਧਰਤੀ 'ਤੇ ਕਿਸੇ ਵੇਲੇ ਹੁੰਦੀ ਸੀ, ਲੇਕਿਨ ਜਦੋਂ ਸ਼ੈਤਾਨ ਨੇ ਬਗਾਵਤ ਕੀਤੀ ਅਤੇ ਉਦੋਂ ਇਹ ਇੱਕ ਹੋਰ ਕਿੰਗਡਮ ਖੜੀ ਹੋ ਗਈ, ਬਾਦਸ਼ਾਹੀ ਖੜੀ ਹੋ ਗਈ, ਜਿਸ ਨੂੰ ਸ਼ੈਤਾਨ ਦੀ ਬਾਦਸ਼ਾਹੀ ਕਹਿੰਦੇ ਨੇ, ਜਿਸ ਔਰ ਇਸ ਬਾਦਸ਼ਾਹੀ ਨੂੰ ਖੁਦਾਵੰਦ ਯਿਸੂ ਮਸੀਹ ਨੇ ਵੀ ਇਕਨੋਲੇਜ ਕੀਤਾ, ਮੰਨਿਆ, ਜਿਸ ਵੇਲੇ ਉਹਨਾਂ ਨੇ ਬਦਰੂਆਂ ਕੱਢਦੇ ਸਨ ਅਤੇ ਬਦਰੂ ਕੱਢੀ ਅਤੇ ਉਹ ਜਿਹੜੇ ਫੱਕੀ ਫਰੀ ਸੀ ਅਤੇ ਜਿਹੜੇ ਸਨ ਜਿਹੜੇ ਸੀ ਉਹਨਾਂ ਦੇ ਸਕ੍ਰਾਈਬ ਹੋ ਗਏ, ਇਹ ਸਾਰਿਆਂ ਕਿਹਾ ਇਹ ਬਦਰੂਆਂ ਦੇ ਸਰਦਾਰ ਸਦੂਕੀ, ਖੈਰ ਉਹ ਸਦੂਕੀ ਜਿਹੜੇ ਸਨ ਨਾ ਉਹ
ਕਿਆਮਤ ਉੱਤੇ
ਅਤੇ ਨਾ
ਫਰਿਸ਼ਤਿਆਂ
ਉੱਤੇ ਰੱਖਦੇ ਸਨ, ਠੀਕ ਹੈ। ਸੋ ਇਹ ਜਿਹੜੇ ਨੇ ਨਾ ਸਦੂਕੀ, ਇਹਨਾਂ ਨੇ ਕਿਹਾ ਇਹ ਬਦਰੂਆਂ ਦੇ ਸਰਦਾਰ ਬਾਜ਼ ਬੋਲ ਦੀ ਮਦਦ ਨਾ ਕਰਦਾ, ਇੱਥੇ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਨਹੀਂ, ਜੇ ਮੈਂ ਤਾਂ ਪਾਕਰੂ ਦੀ ਮਦਦ ਨਾ ਕਰਨਾ, ਜੇ ਸ਼ੈਤਾਨ ਨੇ ਸ਼ੈਤਾਨ ਨੂੰ ਕੱਢਿਆ ਤਾਂ ਉਹਦੀ ਸਲਤਨਤ ਕਿੰਝ ਕਾਇਮ ਰਹੇਗੀ। ਸੋ ਖੁਦਾਵੰਦ ਯਿਸੂ ਮਸੀਹ ਦੱਸ ਰਹੇ ਨੇ ਕਿ ਇਹਦਾ ਵੀ ਇੱਕ ਕਿੰਗਡਮ ਹੈਗੀ ਹੈ, ਠੀਕ ਹੈ। ਸੋ ਪੈਦਾਇਸ਼ ਤੋਂ ਮੁਕਾਸ਼ਵਾ ਦਾ ਜਿਹੜਾ ਜਰਨੀ ਹੈ, ਸਫ਼ਰ ਹੈ, ਇਹ ਜਿਹੜਾ ਹੈ, ਇਹ ਇਸਦਾ ਮੇਨ ਟੌਪਿਕ ਜਿਹੜਾ ਹੈ ਉਹ ਕਿੰਗਡਮ ਹੈ, ਕਿੰਗਡਮ, ਠੀਕ ਹੈ।
ਕਿੱਥੋਂ ਤੋਂ ਕਿੱਥੇ ਤੱਕ ਕਹਿ ਰਹੇ ਹੋ?
ਪੈਦਾਇਸ਼ ਤੋਂ ਮੁਕਾਸ਼ਵੇ ਤੱਕ ਦਾ ਜਿਹੜਾ ਮੇਨ ਟੌਪਿਕ ਹੈ ਉਹ ਕਿੰਗਡਮ ਹੈ, ਬਾਦਸ਼ਾਹੀ 'ਤੇ ਸਾਰੀ ਖੇਡ ਹੋ ਰਹੀ ਹੈ, ਠੀਕ ਹੈ। ਪਹਿਲੇ ਤਾਂ ਖੁਦਾ ਦੀ ਬਾਦਸ਼ਾਹੀ ਸੀ, ਜਿਉਂ ਹੀ ਇਹ ਸ਼ੈਤਾਨ ਨੇ ਆਦਮ ਅਤੇ ਹਵਾ ਕੋਲੋਂ ਬਗਾਵਤ ਕਰਾ ਦਿੱਤੀ ਅਤੇ ਉਦੋਂ ਜਨਾਬ ਇੱਕ ਹੋਰ ਕਿੰਗਡਮ ਨੇ ਸਿਰ ਚੁੱਕ ਲਿਆ ਜਿਹਨੂੰ ਸ਼ੈਤਾਨ ਦੀ ਬਾਦਸ਼ਾਹੀ ਕਹਿੰਦੇ ਨੇ, ਠੀਕ ਹੈ। ਫਿਰ ਖੁਦਾ ਦੀ ਬਾਦਸ਼ਾਹੀ ਜਿਹੜੀ ਹੈ ਉਹ ਹੈ ਓਵਰਆਲ, ਲੇਕਿਨ ਉਹ ਅਲੱਗ ਹੋ ਗਈ, ਔਰ ਫਿਰ ਉਹਦੇ ਬਾਅਦ ਕਿੰਗਡਮ ਆਫ ਹੈਵਨ ਅਸਮਾਨ ਦੀ ਬਾਦਸ਼ਾਹੀ ਡਿਜ਼ਾਈਨ ਕੀਤੀ ਗਈ ਕਿ ਇਸ ਦੇ ਨਾਲ ਇਹ ਸ਼ੈਤਾਨ ਦੀ ਕਿੰਗਡਮ ਨੂੰ ਖੁਦਾਵੰਦ ਯਿਸੂ ਮਸੀਹ ਜਿਹੜੇ ਨੇ ਉਹ ਇਹ ਖਤਮ ਕਰਨਗੇ। ਜਦੋਂ ਇਹਦੀ ਕਿੰਗਡਮ ਖਤਮ ਹੋ ਜਾਏਗੀ, ਇਹੀ ਉਹ ਪਲੈਨ ਹੈ ਮੁਕਾਸ਼ਵੇ ਤੱਕ ਦਾ। ਅਤੇ ਫਿਰ ਜਨਾਬ ਇੱਕੋ ਹੀ ਇਹ ਫਿਰ ਬਾਪ ਬੇਟਾ ਰੂਲ ਕੁਦਸ ਇੱਕ ਹੋ ਜਾਣਗੇ, ਔਰ ਫਿਰ ਖੁਦਾ ਦੀ ਬਾਦਸ਼ਾਹੀ ਹਮੇਸ਼ਾ ਲਈ ਉਹ ਫਿਰ ਦੁਬਾਰਾ ਆਏਗੀ, ਜਿਹੜੀ ਹਰ ਜ਼ਬਾਨ ਦੇ ਵਿੱਚੋਂ ਇਹ ਨਿਕਲੇਗੀ। ਉਸ ਲਈ ਸ਼ੈਤਾਨ ਯੇ ਵੋ ਰਿਬੈਲੀਅਨ ਦਾ ਕੋਈ ਐਲੀਮੈਂਟ ਨਹੀਂ ਹੋਣਾ। ਇਸ ਲਈ ਇਹ ਗੱਲ ਕਰ ਰਹੇ ਨੇ ਕਿ ਤੇਰਾ ਨਾਂ ਪਾਕ ਮੰਨਿਆ ਜਾਵੇ, ਉਹ ਖੁਦਾ ਗੱਲ ਨਾ ਦੁਆ ਕਰੋ, ਤੇਰਾ ਰਾਜ ਆਏ, ਤੇਰੀ ਬਾਦਸ਼ਾਹੀ ਆਏ। ਬਾਪ ਨੂੰ ਕਹਿ ਰਹੇ ਨੇ ਕਿ ਖੁਦਾ ਕੀ ਬਾਦਸ਼ਾਹੀ, ਅਤੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਪੇ ਪੂਰੀ ਹੋਤੀ ਨਾ, ਜ਼ਮੀਨ ਪਰ ਵੀ ਪੂਰੀ ਹੋ। ਇਹ ਇੱਕ ਐਸੀ ਡੀਪ ਗੱਲ ਏ ਕਿ ਇਸ 'ਤੇ ਅਸੀਂ ਗੱਲ ਕਰ ਸਕਦੇ ਹਾਂ, ਕਿੰਗਡਮ ਆਫ ਗੋਡ ਕਿ ਔਰ ਜਿਹੜੀ ਖੁਦਾ ਦੀ ਬਾਦਸ਼ਾਹੀ ਅਤੇ ਅਸਮਾਨ ਦੀ ਬਾਦਸ਼ਾਹੀ 'ਚ ਮੇਜਰ ਫਰਕ ਕੀ ਹੈ। ਠੀਕ ਹੈ, ਨਹੀਂ ਫਿਰ ਅੱਗੇ ਚੱਲਦੇ ਹਾਂ, ਪਹਿਲੇ ਇਸ ਨੂੰ ਮੁਕਾ ਲਈਏ, ਹੈ ਨਾ ਸਰ ਜੀ। ਇਹ ਕਿ ਸਮ ਟਾਈਮਸ ਅਸੀਂ ਇੱਕ ਹੀ ਸਮਝਦੇ ਹਾਂ ਕਿ ਖੁਦਾ ਦੀ ਬਾਦਸ਼ਾਹੀ ਤੁਹਾਰੇ
ਦਿਲੋਂ,
ਅੱਛਾ, ਲੇਕਿਨ ਇਹ ਇੱਕ ਮੁਆਜ਼ਨਾ ਲਫ਼ਜ਼, ਠੀਕ ਹੈ, ਕੰਪੈਰੀਜ਼ਨ, ਉਹ ਫਿਰ ਜਦੋਂ ਕਰਾਂਗੇ ਪਤਾ ਲੱਗ ਜਾਏਗਾ ਯਾਰ ਇਹ ਕੀ ਹੈ। ਸੋ ਮੇਕ ਦਾ ਲੌਂਗ ਸਟੋਰੀ, ਇਹ ਤਿੰਨ ਚੀਜ਼ਾਂ ਦੀ ਖੁਦਾਵੰਦ ਨੇ ਇਹਦਾ ਤਲਕ ਹੀ ਰੂਹਾਨੀ ਆਲਮ ਨਾਲੇ ਕਿ ਫਿਰ ਇਸ ਅਸਮਾਨ ਜ਼ਮੀਨ ਇਹ ਸਾਰੀ ਜਗ੍ਹਾ ਹੋਰ ਕੋਈ ਬਗਾਵਤ ਦਾ ਐਲੀਮੈਂਟ ਜਾਂ ਹਕੂਮਤ ਨਾ ਰਹੇ,
ਹਾਂ
ਇਹ ਮੁਕਾਸ਼ਵਾ 20:10 ਆਇਤ ਵਿੱਚ ਜਾ ਕੇ ਇਹ ਅਗਾਂਹ ਦੇ ਇਵੈਂਟਸ ਨੇ ਫਿਰ ਸ਼ੈਤਾਨ ਅਤੇ ਮੁਕਾਸ਼ਵਾ 19:20 ਆਇਤ ਜਿਹੜੀ ਹੈ, 19:20 ਮੁਕਾਸ਼ਵਾ 19:20 ਦੇ ਵਿੱਚ ਇਹ ਜਿਹੜਾ ਮੁਖਾਲਫੇ ਮਸੀਹ ਹੈ ਅਤੇ ਝੂਠਾ ਨਬੀ, ਇਹ ਦੋ ਇਨਸਾਨ ਹੋਣਗੇ। ਇਹ ਹਜ਼ਾਰ ਸਾਲਾਂ ਬਾਦਸ਼ਾਹੀ ਤੋਂ ਸ਼ੁਰੂ ਹੋਣ ਤੋਂ ਪਹਿਲੇ ਇਹ ਅੱਗ ਦੀ ਝੀਲ ਸੁੱਟੇ ਜਾਣਗੇ, ਠੀਕ ਹੋ ਗਿਆ। ਫਿਰ ਹਜ਼ਾਰ ਸਾਲ ਜਦੋਂ ਸ਼ੁਰੂ ਹੋਣ
ਲੱਗਣਗੇ,
ਸ਼ੁਰੂ ਹੋਣ ਲੱਗਣਗੇ, ਸ਼ੈਤਾਨ ਅਤੇ ਉਹਦੇ ਡੇਗੇ ਗਏ ਫਰਿਸ਼ਤੇ, ਇਹ ਅਥਾਹ ਕੁੰਡ ਉਹਨੂੰ ਕਹਿ ਲਓ, ਬੋਟਮਲੈਸ ਪਿਟ ਕਹਿ ਲਓ, ਅਥਾਹ ਗੜੇ ਦੇ ਵਿੱਚ ਡੱਕ ਦਿੱਤੇ ਜਾਣਗੇ। ਫਿਰ ਖੁਦਾਵੰਦ ਯਿਸੂ ਮਸੀਹ ਹਜ਼ਾਰ ਸਾਲਾਂ ਬਾਦਸ਼ਾਹੀ ਸ਼ੁਰੂ ਕਰੇਗਾ, ਜਿਸ ਨੂੰ ਮਨੀਲੀਅਮ ਕਹਿੰਦੇ ਨੇ। ਇਹਦੇ ਵਿੱਚ ਫਿਰ ਬੜਾ ਅੱਛਾ ਦੌਰ ਹੋਣਾ ਜੇ, ਅਤੇ ਕੋਈ GST ਨਹੀਂ ਹੋਣੀ ਅਤੇ ਕੋਈ PST ਨਹੀਂ ਹੋਣੀ। ਲੇਕਿਨ ਜਿਉਂ ਹੀ ਹਜ਼ਾਰ ਸਾਲ ਪੂਰੇ ਹੋਣਗੇ ਅਤੇ ਫਿਰ ਖੋਲਿਆ ਜਾਏਗਾ ਇਹ ਜਿਹੜਾ ਇਹ ਤੁਹਾਡਾ ਮੁਕਾਸ਼ਵਾ 20 ਦੀ ਜਿਹੜੀ ਹੈ ਤੁਹਾਡੀ 7 ਆਇਤ ਤੋਂ, ਇਹ ਫਿਰ ਖੋਲਿਆ ਜਾਏਗਾ। ਫਿਰ ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਨੂੰ ਅਤੇ ਬਾਦਸ਼ਾਹ ਨੂੰ ਕਹੇਗਾ, ਉਹ ਯਿਸੂ ਜਿਹੜਾ ਨਾ ਉੱਥੇ ਯਰੂਸ਼ਲਮ ਇਹ ਫਿਰ ਉਹਦੇ ਖਿਲਾਫ ਆਏਗਾ ਕਿ ਇਹਦਾ ਤਖਤਾ ਉਲਟੋ। ਇਹ ਫਿਰ ਸਾਰੇ ਇਕੱਠੇ ਹੋ ਕੇ ਆਉਣਗੇ, ਔਰ ਇਹ ਇਹ ਜਿਹੜੀ ਇਹਨੂੰ ਗੋਗ ਮਗੋਗ ਜੂਝ ਮਜੂਝ ਦੀ ਗੱਲ ਕਰਦੇ ਮੁਕਾਸ਼ਵਾ 20:7 ਦੇ ਅੱਗੇ, ਇਹ ਫਿਰ ਅਸਮਾਨ ਤੋਂ ਅੱਗ ਆਏਗੀ, ਖਤਮ ਹੋ ਜਾਣਗੇ। ਫਿਰ ਸ਼ੈਤਾਨ ਜਿਹੜਾ ਹੈ ਉਹ ਜਿੱਥੇ ਜ਼ਿੰਦਾ ਐਂਟੀ ਕ੍ਰਾਈਸਟ ਏ ਯਿਸੂ ਦਾ ਮੁਖਾਲਫ ਜਿਹੜਾ ਕਿ ਉਹਨੂੰ ਕਹਿੰਦੇ ਮੁਖਾਲਫ ਮਸੀਹ ਅਤੇ ਝੂਠਾ ਨਬੀ, ਜ਼ਿੰਦਾ ਸੁੱਟੇ ਜਾਣਗੇ ਉਹਦੇ ਵਿੱਚ ਅੱਗ ਦੀ ਝੀਲ 'ਚ। ਇਹ ਫਿਰ ਸ਼ੈਤਾਨ ਅਤੇ ਇਹਦੀ ਪੂਰੀ ਟੀਮਾਂ ਉੱਥੇ ਸੁੱਟੀਆਂ ਜਾਣਗੀਆਂ, ਇਹ ਪਰਮਨੈਂਟ ਸਜ਼ਾ ਦੀ ਜਗ੍ਹਾ ਹੈ। ਲੇਕਿਨ ਹਜ਼ਾਰ ਸਾਲਾਂ ਬਾਦਸ਼ਾਹੀ 'ਚ ਲੋਕ ਥੱਲੇ ਜਹਨਮ 'ਚ ਹੀ ਰਹਿਣਗੇ, ਉਹਦੇ ਬਾਅਦ ਇਹਨਾਂ ਨੂੰ ਵੀ ਸਫੇਦ ਤਖ਼ਤ ਦੀ ਅਦਾਲਤ 'ਚ ਲਿਆਇਆ ਜਾਏਗਾ। ਇਹ ਬਸ ਬਹਰਲ ਮੈਂ ਲੰਬਾ ਚਲਾ ਗਿਆ। ਸੋ ਇਹ ਪਹਿਲੀਆਂ ਤਿੰਨ ਜਿਹੜੀਆਂ ਨੇ ਇਹ ਹੁਣੇ ਉਹ ਕਹਿ ਰਿਹਾ ਦੁਆ ਕਰੋ ਇਹ ਹੈ, ਅਤੇ ਇਹ ਜਿਹੜੀਆਂ ਪਹਿਲੀ ਤਿੰਨ ਇਹ ਨੇ, ਅਤੇ ਬਾਕੀ ਅਸਾਂ ਇਹ ਜ਼ਿਕਰ ਕੀਤਾ ਸੀ ਕਿ ਦੂਸਰਾ ਗਰੁੱਪ ਜਿਹੜਾ ਹੈ ਉਹ ਇਨਸਾਨੀ ਜਿਸਮਾਨੀ ਅਤੇ ਰੂਹਾਨੀ ਖੁਸ਼ਹਾਲੀ ਲਈ ਰੋਜ਼ ਰੋਟੀ ਹਜਮੇ ਦੇ ਮਤੀ 6 ਦੀ ਗੱਲ, ਅਤੇ ਅੱਗੇ ਜਿਸ ਤਰ੍ਹਾਂ ਹਮ ਆਪਣੇ ਕਰਜ਼ਦਾਰੋਂ ਕੋ ਹਮਨੇ ਮਾਫ਼ ਕੀਆ, ਤੂੰ ਵੀ ਮਾਰੇ ਕਰਜ਼ ਮਾਫ਼ ਕਰ, ਮਤੀ 6:12 ਹਮੇ ਅਜ਼ਮਾਇਸ਼ ਮੇਂ ਨਾ ਲਾ। ਸੋ ਇਹ ਇਹ ਜਿਹੜੀ ਸਰ ਇਹ ਇਸ ਤਰ੍ਹਾਂ ਦੀ ਗੱਲ ਹੈ, ਇਹ ਦੂਸਰਾ ਗਰੁੱਪ ਹੈ, ਠੀਕ ਹੈ। ਤੇ ਤਿੰਨ ਦਰਖਾਸਤਾਂ ਉੱਤੇ ਇਹਦਾ ਤਲਕ ਹੋ ਗਿਆ, ਇੱਧਰ ਹੋ ਗਿਆ। ਸੋ ਇਹ ਇਹ ਦੁਆ ਜਿਹੜੀ ਹੈ ਖੁਦਾਵੰਦ ਯਿਸੂ ਮਸੀਹ ਨੇ ਹਰ ਜ਼ਮਾਨੇ ਦੀ ਕਲੀਸੀਆ ਦੇ ਇਮਾਨਦਾਰਾਂ ਲਈ ਬਤੌਰੇ ਪੈਟਰਨ ਸਿਖਾਈ ਹੈ, ਨਮੂਨਾ। ਠੀਕ ਹੈ, ਅਤੇ ਹੁਣ ਇਸ ਲਈ ਕਹਿੰਦੇ ਨੇ ਮਤੀ ਨੌ ਮਤੀ 6 ਦੀ 19 ਵਿੱਚ ਖੁਦਾਵੰਦ ਯਿਸੂ ਮਸੀਹ ਫਰਮਾਉਂਦੇ ਨੇ, ਬਸ ਤੁਮ ਇਸ ਤਰ੍ਹਾਂ ਦੁਆ ਕਰੋ। ਇਸ ਤੋਂ ਜ਼ਾਹਿਰ ਹੋਣਾ ਹੈ ਕਿ ਉਹ ਆਪਣੇ ਸ਼ਾਗਿਰਦਾਂ ਨੂੰ ਦੁਆ ਕਰਨ ਦਾ ਤਰੀਕਾ ਪੈਟਰਨ ਸਿਖਾ ਰਹੇ ਨੇ। ਇਹ ਨਹੀਂ ਬਈ ਇਹ ਛੱਟੇ ਵਾਲੀ ਦੁਆ ਨਹੀਂ ਹੈ ਨਾ, ਇਹ ਪੈਟਰਨ ਇੱਕ। ਔਰ ਅੱਜ ਇਹ ਸਾਡੀ ਮੌਜੂਦਾ ਜਿਹੜੀ ਕਲੀਸੀਆਵਾਂ ਨੇ ਉਹਨਾਂ ਲਈ ਵੀ ਇਹ ਇੱਕ ਬਹੁਤ ਵੱਡਾ ਸਬਕ ਹੈਗਾ।
ਸੋ
ਇਹ ਵੇ ਕੇ ਇਸ ਦਾ ਮੇਨ ਟੋਪਿਕ ਇਹ ਇਹ ਜਿਹੜਾ ਇਹ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਹੈ, ਇਹ ਕਿੰਗਡਮਸ ਬਾਦਸ਼ਾਹੀਆਂ ਦੀ ਗੱਲ ਹੈ ਨਾ, ਹੈ ਜੀ। ਸੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਕ ਰੂਹਾਨੀ ਇਹ ਜਿਹੜੀ ਬਾਦਸ਼ਾਹੀ ਦੀ ਜੰਗ ਚੱਲ ਰਹੀ ਹੈ, ਜਿਹੜੀ ਕਿ ਆਦਮ ਦੇ ਪੈਦਾ ਹੋਣ ਤੋਂ ਪਹਿਲੇ ਦੀ ਸ਼ੁਰੂ ਹੋਈ ਦੀ ਹੈ। ਠੀਕ ਹੈ, ਆਦਮ ਨੂੰ ਤਾਂ ਅਪਰੋਕਸੀਮੇਟਲੀ ਕਹਿ ਲਓ 6000 ਸਾਲ ਹੋਏ ਨੇ, ਲੇਕਿਨ ਇਹ ਇਬਤਦਾ ਮੇ ਖੁਦਾ ਨੇ ਜ਼ਮੀਨ ਔਰ ਅਸਮਾਨ ਕੋ ਬਣਾਇਆ। ਪੈਦਾਇਸ਼ ਵਾਲਾ ਬਾਪ ਪਹਿਲੀ ਆਇਤ, ਦੂਸਰੀ ਆਇਤ, ਜ਼ਮੀਨ ਵੀਰਾਨ ਔਰ ਸੁਨਸਾਨ ਥੀ। ਉਹ ਯਾਰ ਇਹ ਬਾਈਬਲ ਦੱਸਦੀ ਹੈ ਕਿ ਖੁਦਾ ਜੋ ਚੀਜ਼ ਬਣਾਉਂਦਾ ਬੜੀ ਪਰਫੈਕਟ ਬਣਾਉਂਦਾ। ਠੀਕ ਹੈ, ਉਹਦੇ 'ਚ ਕੋਈ ਐਸਾ ਨਹੀਂ ਹੁੰਦਾ ਕਿ ਖੁਦਾ ਗਲਤ ਚੀਜ਼ ਬਣਾ ਦੇ। ਠੀਕ ਹੈ ਸਰ, ਸੋ ਇਸ ਲਈ ਇਹ ਕੁਝ ਹੋਇਆ ਸੀ ਉੱਥੇ। ਕੀ ਹੋਇਆ ਸੀ? ਸ਼ੈਤਾਨ ਨੇ ਬਗਾਵਤ ਕੀਤੀ ਸੀ ਨਾ। ਠੀਕ ਹੈ, ਹਾਂ, ਤੇ ਇਹ ਹਵਾਲੇ ਨੋਟ ਕਰ ਲਓ ਤਾਂ ਕਿ ਅਸੀਂ
ਅੱਛਾ
ਉੱਥੇ ਭਾਈ ਸਾਹਿਬ ਇਹ ਦੇਖੋ, ਇਹ ਬਰਾ ਸ਼ੀਤ ਲਫਜ਼ ਹੈ, ਇਨ ਦਾ ਬਿਗਨਿੰਗ ਇਹ ਇਬਤਦਾ ਹੈ। ਬਰਾ ਸ਼ੀਤ ਬਰਾ ਮੀਨਸ ਡੇਟ ਲੈਸ ਪਾਸ, ਜਿਹਦੀ ਤੁਸੀਂ ਕੋਈ ਕਾਊਂਟਿੰਗ ਨਹੀਂ ਕਰ ਸਕਦੇ, ਖਰਬਾਂ ਸਾਲ ਪਹਿਲੇ ਹੀ ਹੈ। ਦੂਸਰੀ ਆਇਤ ਚਾਹੋ, ਜ਼ਮੀਨ ਵੀਰਾਨ ਔਰ ਸੁਨਸਾਨ ਥੀ। ਲਓ ਜੀ, ਇਹ ਬਾਈਬਲ ਦੱਸਦੀ ਹੈ ਕਿ ਜੋ ਖੁਦਾ ਚੀਜ਼ ਬਣਾਉਂਦਾ ਉਹ ਬੜੀ ਪਰਫੈਕਟ ਬਣਾਉਂਦਾ ਹੈ। ਸਤਿਸਨਾ 32:4 ਲਿਖ ਲਓ, ਯਾਦ ਆ ਗਈ, ਡਿਟੋਰਨਮੀ ਵਿਵਸਥਾ ਸਾਰ 32:4, ਯਸਾਇਆ 45:18, ਉਪਦੇਸ਼ਕ ਜਾਂ ਵਾਇਜ਼, ਜਾਂ ਇਸਨੂੰ ਕਹਿੰਦੇ ਕੀ ਕਹਿੰਦੇ ਨੇ, ਵਾਇਸ 3:11। ਠੀਕ ਹੈ, ਇਹ ਇਸ ਲਈ ਖੁਦਾ ਜਿਹੜੀ ਚੀਜ਼ ਬਣਾ। ਸੋ ਹੁਣ ਇਹ ਜਿਹੜੀ ਹੈ ਨਾ, ਇਹ ਬਾਦਸ਼ਾਹੀ ਦਾ ਰੋਲ ਹੈ ਨਾ। ਹੁਣ ਇਹ ਲੂਸੀਫਰ ਜਿਹੜਾ ਸੀ ਨਾ, ਜਦੋਂ ਖੁਦਾ ਨੇ ਖੁਦਾ 'ਚ ਜ਼ਮੀਨ ਅਤੇ ਅਸਮਾਨ ਨੂੰ ਬਣਾਇਆ ਸੀ, ਲੂਸੀਫਰ ਨਾਂ ਜਿਹੜਾ ਹੈ, ਇਹ ਯਸਾਇਆ 14:12 'ਚ ਆਏ ਸੁਬਾ ਕੇ ਰੋਸ਼ਨ ਸਿਤਾਰੇ ਹੈਂ, ਇਹ ਲੈਟਰ ਬਾਈਬਲ 'ਚ ਰੋਸ਼ਨ ਸਿਤਾਰੇ ਨੂੰ ਲੂਸੀਫਰ ਕਿਹਾ ਗਿਆ, ਯਾਨੀ ਲਾਈਟ ਹੋਲਡਰ, ਰੋਸ਼ਨੀ ਨਾ ਮੀਨਾਰ। ਓਕੇ, ਸੋ ਇਹ ਅਸਮਾਨ ਉੱਤੇ ਇੱਕ ਮਮਸੂ ਕਰੋਬੀ ਵੀ ਸੀ ਨਾ, ਯਾਨੀ ਹਿਸਕੀ 28:13-14 'ਚ ਲਿਖਿਆ। ਠੀਕ ਹੈ, ਅਨਾਇੰਟਡ ਚੈਰਬ ਕਹਿ ਲਓ, ਅਤੇ ਖੁਦਾ ਨੇ ਉਹਨੂੰ ਆਪਣੇ ਕੋਈ ਮਕਦਸ ਦਾ ਮਤਲਬ ਹੁੰਦਾ ਹੈ ਉਹ ਜਿੱਥੇ ਉਹਦੀ ਹਕੂਮਤ ਹੈ, ਕੋ ਦਾ ਮਤਲਬ ਹੈ ਪਹਾੜ, ਮਕਦਸ ਦਾ ਮਤਲਬ ਹੈ ਕਿ ਉਹਦੀ ਰੈਜੀਡੈਂਸ ਦੇ, ਅਤੇ ਕਾਇਮ ਕੀਤਾ ਸੀ ਸਾਹਮਣੇ ਪਹਾੜ ਸੀ, ਅਤੇ ਆਸੀ ਪੱਥਰਾਂ ਦੇ ਦਰਮਿਆਨ ਚੱਲਦਾ ਫਿਰਦਾ ਸੀ, ਹੈ ਨਾ, ਅਤੇ ਉਹੀ ਹਿਸਕੀ 28:14-15, ਅਤੇ ਲੂਸੀਫਰ ਦਾ ਮਤਲਬ ਉਹੀ ਲਾਈਟ ਹੋਲਡਰ ਹੋ ਗਿਆ, ਰੋਸ਼ਨੀ ਦਾ ਮੀਨਾਰ, ਹੈਂ, ਯਸਾਇਆ 14:12-13 'ਚ, ਹੈ ਨਾ। ਅਤੇ ਸ਼ੁਰੂ ਦੇ ਵਿੱਚ ਇਹ, ਹੁਣ ਦੇਖੋ, ਸ਼ੁਰੂ ਦੇ ਵਿੱਚ ਤਾਂ ਇੱਕੋ ਹੀ ਬਾਦਸ਼ਾਹੀ ਸੀ ਜਿਹਨੂੰ ਕਹਿੰਦੇ ਸਨ ਕਿੰਗਡਮ ਆਫ ਗੋਡ, ਖੁਦਾ ਕੀ ਬਾਦਸ਼ਾਹੀ, ਔਰ ਇੱਕ ਔਰ ਜਿਹਨੂੰ ਰਨ ਕਰ ਰਹੇ ਸਨ ਖੁਦਾ ਬਾਪ, ਖੁਦਾ ਬੇਟਾ, ਪਾਕ ਰੂਹ, ਜਿਹਨੂੰ ਕਹਿ ਲਓ ਯਹੋਵਾ ਪਾਕ ਖੁਦਾ ਰਨ ਕਰ ਰਿਹਾ ਸੀ। ਇਹ ਤਿੰਨਾਂ ਇਹ ਤਿੰਨ ਇੱਕ ਨੇ ਅਤੇ ਇਕੱਠੇ ਮਿਲ ਕੇ ਇਹ ਬਾਦਸ਼ਾਹੀ ਚਲਾ ਰਹੇ ਸਨ। ਠੀਕ ਹੈ, ਖੁਦਾ ਬਾਪ, ਖੁਦਾ ਬੇਟਾ, ਪਾਕ, ਜਿਹੜਾ ਕਿ ਖੁਦਾ ਦੀ ਬਾਦਸ਼ਾਹੀ ਕਹਿਲਾਉਂਦੀ ਹੈ। ਸੋ ਇਸ ਇਸ ਦੀ ਰਿਆਇਆ ਜਾਂ ਕਿੰਗਡਮ ਵਿੱਚ ਅਣਗਿਣਤ ਫਰਿਸ਼ਤੇ ਨੇ ਜਿਨ੍ਹਾਂ ਦੇ ਤਿੰਨ ਲੀਡਰ ਚੁਣੇ ਗਏ ਸਨ, ਜਿਨ੍ਹਾਂ ਨੂੰ ਮੁਕਰਰ ਫਰਿਸ਼ਤੇ ਜਾਂ ਮਹਾਦੂਤ ਜਾਂ ਆਰਕ ਏਂਜਲਸ ਕਹਿੰਦੇ ਨੇ। ਇਹ ਚਾਰ ਸਨ ਇੱਕ ਤਿਹਾਈ ਜਿੰਨੇ ਵੀ ਇਹ ਜਿਹੜੇ ਨਾ ਕਾਮਨ ਏਂਜਲਸ ਜਿਨ੍ਹਾਂ ਨੂੰ ਪੁਰਾਣੇ ਨਾਮੇ 'ਚ ਵੀ ਖੁਦਾ ਦੇ ਬੇਟੇ ਕਿਹਾ ਗਿਆ। ਸੋ ਇਹ ਅਣਗਿਣਤ ਨੇ, ਇਹ ਜਿੰਨੇ ਵੀ ਨੇ ਇਹਨਾਂ ਨੂੰ ਤਿੰਨ ਇੱਕ ਤਿਹਾਈ ਵੰਡ ਦਿੱਤੇ ਗਏ ਸਨ, ਲੂਸੀਫਰ ਨੂੰ, ਮਾਈਕ ਮਿਕਾਇਲ ਅਤੇ ਜਬਰਾਇਲ ਨੂੰ, ਠੀਕ ਹੈ। ਅਤੇ ਇਹ ਜਨਾਬ ਹੁਣ ਲੂਸੀਫਰ ਦਾ
ਸਾਰਿਆਂ ਨੂੰ ਇਹ ਵੰਡੇ ਸਨਗੇ।
ਹਾਂਜੀ, ਇਹ ਵੰਡ
ਪਹਿਲਾਂ ਤੇ ਹੋ ਗਿਆ ਨਾ, ਇਹ ਆਪਣਾ ਡਿਲੀਵਰ ਸੀ।
ਹਾਂਜੀ, ਜਿਹੜਾ ਜ਼ਮੀਨ ਦਾ ਅਸਲੀ ਰਾਜਾ ਸੀ, ਅਤੇ ਇਸ ਕੋਲ ਜਿਹੜੀਆਂ ਜਹੰਨਮ ਦੀਆਂ ਚਾਬੀਆਂ ਵੀ, ਇਹ ਇਹ ਜਿਹੜਾ ਪਲੈਨਟ ਹੈ ਨਾ ਅਰਥ ਪਲੈਨਟ ਅਤੇ ਇਹਦੇ ਥੱਲੇ ਦਾ ਏਰੀਆ, ਇਹ ਉਹਦਾ ਇੰਚਾਰਜ ਸੀ, ਠੀਕ ਹੈ। ਲੇਕਿਨ ਹੁਣ
ਫੌਜ ਦਿੱਤਾ
ਗਿਆ,
ਹਾਂਜੀ, ਲੂਸੀਫਰ ਨੂੰ।
ਹਾਂ, ਅਤੇ ਇਹਦਾ ਦੇਖੋ ਨਾ, ਇਹਦਾ ਤਖ਼ਤ ਕਿੱਥੇ ਸੀ ਸਰ? ਇਹਦਾ ਤਖ਼ਤ ਸੀ ਵਸਤੇ ਬਹਿਰ ਮੇਂ, ਹਿਸਕੀਅਲ 28 ਉਹਦੀ ਦੂਸਰੀ ਆਇਤ ਵਿੱਚ
ਜੀ, ਤਖ਼ਤੇ ਬਹਿਰ ਜਿਹਦਾ
ਉੱਥੇ ਸੀ, ਉੱਥੋਂ, ਹਾਂਜੀ, ਉੱਥੋਂ
ਹਿਸਕੀਅਲ ਕਿਹੜਾ
28 ਦੀ ਦੂਸਰੀ ਆਇਤ ਵਿੱਚ ਕਿ ਤੂੰ ਵਸਤੇ ਬਹਿਰ ਮੈਂ ਇਲਾਹੀ ਤਖ਼ਤ ਪਰ ਬੈਠਾ ਥਾ, ਹੈਂਜੀ, ਅਤੇ ਉੱਥੋਂ ਇਹ ਚੁੱਕ ਕੇ ਅਤੇ ਯਸਾਇਆ 14 'ਚ ਉਹਦੀ 12 ਆਇਤ ਵਿੱਚ ਕਿ ਉੱਥੋਂ ਉਹ ਪਹਾੜਾਂ ਤੋਂ ਅਤੇ ਬੱਦਲਾਂ ਤੋਂ ਉੱਤੇ ਤੋਂ ਖੁਦਾ ਉਹ ਆਪਣਾ ਤਖ਼ਤ ਲੈ
ਕੇ, ਕਿਹੜਾ ਯਸਾਇਆ ਕਿਹੜਾ
14 ਨੀ 12 'ਚ,
ਅੱਛਾ,
ਹਿਸਕੀਅਲ ਉਸਦੀ 13 ਦੀ, ਹਿਸਕੀਅਲ 28 ਦੀ 13 ਤੋਂ 18-19 ਤੱਕ, ਇਹ ਦੋ ਬਿਆਨ ਹਨ ਬੜੇ ਜ਼ਬਰਦਸਤ। ਔਰ ਇਹ ਕੀ ਸੀ, ਇਹ ਆਪਣਾ ਤਖ਼ਤ ਖੜਨ ਦੇ ਚੱਕਰ ਸੀ ਜੀ, ਸੇਮ ਦੀ ਕਾਪੀ ਕਰਾਏਗਾ ਐਂਟੀ ਕ੍ਰਾਈਸਟ ਨੂੰ, ਇਹ ਆਪਣੇ ਸਾਰੀ ਪਾਵਰ ਦੇ ਦੇਗਾ, ਉਹ ਵੀ ਸੁਲੇਮਾਨੀ ਹੈਕਲ ਜਦੋਂ ਬਣ ਜਾਏਗੀ ਉਹਦੇ 'ਚ ਖਲੋ ਕੇ ਆਖੇਗਾ ਮੈਂ ਹੀ ਖੁਦਾ ਵਾਂ, ਦੂਸਰਾ ਥਸਲਨੀਕੀਆਂ 2 ਬਾਬ ਔਰ ਉਸਦੀ ਸਾਰਾ ਉੱਥੇ ਵੀ ਜ਼ਿਕਰ ਹੈ ਜੀ। ਸੋ ਇੰਨਾ ਟਾਈਮ ਨਹੀਂ ਕਿ ਸਾਰੀਆਂ ਹੀ ਆਇਤਾਂ ਪੜ੍ਹੀਆਂ।
ਹਾਂ, ਠੀਕ ਹੈ, ਠੀਕ ਹੈ, ਠੀਕ ਹੈ। ਇਹ ਜਿਹੜਾ ਐਂਟੀ ਕ੍ਰਾਈਸਟ ਦਾ ਵੀ ਇਹ ਨੇ ਸਾਰਾ ਕੰਮ ਇਹ ਦੇ ਹੀ ਹੋਏਗਾ ਨਾ,
ਇਸ ਲਈ ਕਿ ਚਲੋ ਇਹ
ਰਾਣੀ ਰੰਜਿਸ਼ ਕੱਢੇਗਾ ਪਿਛਲੀ,
ਨਹੀਂ ਉਹ ਮਕਾਸ਼ਵਾ 13 ਦੀ ਪਹਿਲੀ 2 ਆਇਤਾਂ ਪੜ੍ਹ ਦਿਓ ਨਾ, ਤੇ ਉਹਦੇ ਵਿੱਚ ਇਹ ਆਪਣਾ ਤਖਤ ਉਹਨੂੰ ਦੇ ਰਿਹਾ ਨਾ। ਹਾਂ, ਅਸੀਂ ਇਹ ਗੱਲ ਕਰ ਰਹੇ ਹਾਂ ਕਿਸ ਤਰ੍ਹਾਂ ਖੁਦਾ ਦੀ ਬਾਦਸ਼ਾਹੀ 'ਚ ਬਗਾਵਤ ਹੋਈ ਹੈ।
ਔਰ ਮੈਨੇ ਇੱਕ ਹੈਵਾਨ ਕੋ ਸਮੁੰਦਰ ਮੇਂ ਸੇ ਨਿਕਲਤੇ ਹੋਏ ਦੇਖਾ, ਉਸਕੇ 10 ਸਿੰਘ ਔਰ 10 ਸਰ ਥੇ, ਔਰ ਉਸਕੇ ਸਿੰਘੋਂ ਪਰ 10 ਤਾਜ ਔਰ ਉਸਕੇ ਸਰੋਂ ਪਰ ਕੁਫਰ ਕੇ ਨਾਮ ਲਿਖੇ ਹੋਏ ਥੇ। ਔਰ ਜੋ ਹੈਵਾਨ ਮੈਨੇ ਦੇਖਾ ਹੈ ਉਸਕੀ ਸ਼ਕਲ ਤੇਂਦੂਏ ਕੀ ਸੀ ਥੀ, ਔਰ ਪਾਉਂ ਰੀਛ ਕੇ ਸੇ ਔਰ ਮੂੰਹ ਬੱਬਰ ਕਾ ਸਾ, ਔਰ ਉਸ ਅਜਦਹਾ ਨੇ ਆਪਣੇ ਸ਼ੈਤਾਨ ਨੇ ਆਪਣੀ ਕੁਦਰਤ ਔਰ ਆਪਣਾ ਤਖ਼ਤ ਔਰ ਬੜਾ ਇਖਤਿਆਰ ਉਸੇ ਦੇ ਦਿਆ।
ਸੋ ਇਹ ਸ਼ੈਤਾਨ ਦਾ ਸੁਪਰਮੈਨ ਹੋਏਗਾ, ਠੀਕ ਹੈ। ਅੱਗੋਂ ਅਸੀਂ ਲੰਮਾ ਨਹੀਂ ਜਾਂਦੇ, ਅਤੇ ਇਹ ਜਿਹੜਾ ਮੁਕਾਸ਼ ਮਸੀਹ ਦਾ ਸੁਪਰਮੈਨ ਜਿਹੜਾ ਨਾ ਉਹ 11 ਆਇਤ 'ਚ ਮੁਕਾਸ਼ਵਾ 13 ਦੀ 11 ਦੇ ਵਿੱਚ ਕਿ ਉਹ ਜਿਹੜਾ ਉਹ ਝੂਠਾ ਨਬੀ ਹੋਏਗਾ ਜਿਹੜਾ ਮੁਖਾਲਫ ਮਸੀਹ ਜਾਂ ਯਸੂ ਦੇ ਵਿਰੋਧੀ ਦਾ ਸੁਪਰਮੈਨ ਹੋ
ਜਿਹੜਾ
ਹੁਣ ਪੜਿਆ ਤੁਸੀਂ, ਇਹ ਜੇ ਆਪਣਾ ਝੂਠਾ ਨਬੀ, ਇਹ ਮੁਖਾਲਫ ਮਸੀਹ ਦਾ ਸੁਪਰਮੈਨ ਹੈ, ਅਤੇ ਜਿਹੜਾ ਮੁਖਾਲਫ ਮਸੀਹ ਹੈ ਉਹ ਸ਼ੈਤਾਨ ਦਾ ਸੁਪਰਮੈਨ ਹੈ। ਦੇਖੋ ਨਾ, ਇਹਨੂੰ ਕਹਿੰਦੇ ਨੇ ਗੰਦੀ, ਭੈੜੀ, ਅਸ਼ੁੱਧ ਜਾਂ ਡਰਟੀ ਟ੍ਰਿਨਿਟੀ ਜੀ, ਠੀਕ ਹੈ। ਸੋ ਅਸੀਂ ਇਹ ਦੇਖ ਰਹੇ ਹਾਂ ਕਿ ਲੂਸੀਫਰ ਨੇ
ਜੀ ਉਹਦਾ ਸੁਪਰਮੈਨ ਹੈ, ਸ਼ੈਤਾਨ ਦਾ।
ਇਹ ਨਾ ਇਹ ਖੁਦਾ ਦੀ ਬਾਦਸ਼ਾਹੀ 'ਚ ਫਿਰ ਲੂਸੀਫਰ ਜਿਹੜਾ ਹੈ ਨਾ ਇਹਨੇ ਸਰ ਚੁੱਕ ਲਿਆ, ਅਤੇ ਇਹ ਫਿਰ ਹੁਣ ਇਹ ਧਿਆਈ ਲੂਸੀਫਰ ਨੂੰ ਅਤੇ ਮਿਕਾਇਲ ਨੂੰ ਵੀ ਦਿੱਤੀ ਗਈ। ਇਹ ਮਿਕਾਇਲ ਜਿਹੜਾ ਹੈ ਇਹ ਇਸਰਾਇਲ ਦਾ ਪ੍ਰਿੰਸ ਹੈ, ਸ਼ਹਿਜ਼ਾਦਾ ਹੈ, ਇਹ ਉਹਨਾਂ ਦਾ ਉਹਨਾਂ ਦਾ ਗਾਰਡੀਅਨ ਏਂਜਲ ਹੈ। ਦੇਖੋ ਨਾ ਹਵਾਲੇ
ਤਿੰਨ ਮੁਕਰਬ ਫਰਿਸ਼ਤੇ ਸਨ, ਇਹਨਾਂ ਦੀ ਬਾਂਡ ਹੋ ਗਈ ਹੈ ਜੀ। ਇੱਕ ਜਿਹੜਾ ਜਿਹੜਾ ਲੂਸੀਫਰ ਹੈ, ਇੱਕ ਇਸਰਾ ਨੂੰ ਮਿਲ ਗਿਆ,
ਜਿਹੜੇ ਕਾਮਨ ਏਂਜਲਸ ਨੇ, ਅਨਗਿਣਤ
ਕਾਮਨ ਏਂਜਲਸ।
ਹਾਂਜੀ
ਹਾਂ,
ਜਿਤਨੇ
ਵੀ
ਦੇਖੋ ਜ਼ਬੂਰ 103 ਉਸਦੀ 20-21 ਆਇਤ ਚ ਇਹਨਾਂ ਦੀ ਤਾਦਾਦ ਜਿਹੜੀ ਉਹ ਨਹੀਂ ਦੱਸੀ ਗਈ, ਅਨਲਿਮਿਟਿਡ ਨੇ ਜਿੰਨੇ ਵੀ ਨੇ। ਇਹ ਤਿੰਨ ਹਿੱਸਿਆਂ ਚ ਵੰਡੇ ਗਏ, ਇੱਕ ਲੂਸੀਫਰ ਨੂੰ, ਮਿਕਾਇਲ ਤੇ ਜਬਰਾਇਲ ਨੂੰ ਮਿਲ ਗਿਆ।
ਲੂਸੀਫਰ, ਮਿਕਾਇਲ ਵੀ ਤੇ ਜਬਰਾਇਲ ਵੀ, ਠੀਕ, ਇਹ ਮੁਕਰਬ ਨੇ ਤੇ ਨਹੀਂ
ਜੀ। ਮਾਈਕਲ ਜਿਹੜਾ ਹੈ, ਮਾਈਕਲ ਜਿਹੜਾ ਹੈ ਇਸਰਾਇਲ ਦਾ ਗਾਰਡੀਅਨ ਏਂਜਲ ਹੈ ਜਾਂ ਇਸਰਾਇਲ ਦਾ ਪ੍ਰਿੰਸ ਹੈ। ਡੈਨੀਅਲ 10:13-21 ਚ ਇਹ ਬਿਆਨ ਨੇ, ਫਿਰ ਬਾਅਦ ਵਿੱਚ ਪੜ੍ਹ ਲਓ ਡੈਨੀਅਲ
13:10-21
ਤੇ ਡੈਨੀਅਲ 12:1, ਠੀਕ, ਤੇ ਯਹੂਦਾ ਇੱਕੋ ਹੀ ਬਾਬ ਹੈ ਉਹਦੀ 9 ਆਇਤ, ਠੀਕ ਹੈ। ਅਤੇ ਇਹ ਜਨਾਬ ਇਹ ਇਹ ਹੋ ਗਿਆ। ਫਿਰ ਅੱਗੇ ਜਬਰਾਈਲ ਹੈ, ਇਹ ਖੁਦਾ ਦੇ ਹਜ਼ੂਰ ਖੜ੍ਹਾ ਰਹਿੰਦਾ, ਇਹ ਮੈਸੇਂਜਰ ਹੈ, ਇਹ ਪੈਗਾਮ ਰਸਾਵੇ, ਇਹ ਪੈਗਾਮ ਲੈ ਕੇ ਆਉਂਦਾ ਹੈ ਨਾ, ਹੈਂ, ਇਹ ਪੈਗਾਮ ਲੈ ਕੇ ਆਉਂਦਾ। ਸੋ
ਮਤਲਬ ਕਰੋਬੀਆਂ ਜੋ ਹੈ,
ਕੌਣ
ਮਨਸੂਰ ਕਰੋਬੀ, ਇਹ ਤਿੰਨੇ ਜਿਹੜੇ ਨੇ ਲੂਸੀਫਰ ਨੇ ਮਿਕਾਇਲ,
ਇਹ ਜਿਹੜੇ ਲੂਸੀਫਰ ਹੈ ਇਹ ਮੁਕਰਬ ਫਰਿਸ਼ਤਾ ਵੀ ਹੈ, ਆਰਕੇਂਜਲ ਔਰ ਅਨਾਇੰਟਿਡ ਚੈਰਬ ਯਾਨੀ ਮਮਸੂਰ ਵੀ ਹੋਵੇ। ਇਹ ਜਿਹੜੇ ਦੋ ਨੇ ਇਹ ਖਾਲੀ ਇਹ ਜਿਹੜੇ ਨੇ ਇੱਕ ਸਟਾਰ ਇਹਨਾਂ ਕੋਲ, ਇਹਨਾਂ ਦਾ ਘਰ
ਬੋਲੇ ਨੀ ਨਾ ਉੱਥੇ ਵੀ,
ਹਾਂ, ਯਹੂਦਾ ਦੇ 9 ਆਇਤ ਵਿੱਚ ਨਹੀਂ ਬੋਲੇ। ਤੇ ਜਬਰਾਈਲ ਇਹ ਖੁਦਾ ਦੇ ਹਜ਼ੂਰ ਖੜਾ ਰਹਿੰਦਾ ਹੈ, ਇਹ ਮੈਸੇਂਜਰ ਹੈ, ਜਿਸ ਤਰ੍ਹਾਂ ਆ ਗਿਆ ਸੀ ਯੂਸਫ ਕੋਲ, ਆ ਗਿਆ ਮਰੀਮ ਕੋਲ, ਆ ਗਿਆ ਡੈਨੀਅਲ 8:16 ਲਿਖ ਲਓ ਤੇ ਡੈਨੀਅਲ 9:21 ਲਿਖ ਲਓ, ਡੈਨੀਅਲ 8:16 ਤੇ ਲੂਕਾ 1:19-26 ਆਇਤ ਲਿਖ ਲਓ, 19 ਆਇਤ ਫਿਰ 26 ਆਇਤ। ਇਹ ਖੁਦਾ ਦਾ ਕਲਾਮ ਸਾਨੂੰ ਇਹ ਦੱਸਦਾ ਹੈ ਕਿ ਜਦੋਂ ਲੂਸੀਫਰ ਨੇ ਬਗਾਵਤ ਕੀਤੀ ਅਤੇ ਆਪਣੇ 1/3 ਫਰਿਸ਼ਤਿਆਂ ਨੂੰ ਇਸ ਬਗਾਵਤ 'ਤੇ ਸ਼ਾਮਿਲ ਕਰ ਲਿਆ, ਠੀਕ ਹੈ, ਅਤੇ ਨਾਰਾਜ਼ਗੀ ਨੇ ਜਨਮ ਲੈ ਲਿਆ। ਹੈਂ, ਨਾਰਾਜ਼ਗੀ ਦਾ ਮਤਲਬ ਕੀ ਹੋ ਗਿਆ ਕਿ ਫਿਰ ਇੱਕ ਰਾਸ਼ਟਰੀ ਹੁੰਦਾ ਨਾ ਧਰਮ, ਤੇ ਉਹਦਾ
ਉਲਟਾ ਐਂਟੀ ਹੋ ਗਿਆ ਨਾ, ਐਂਟੀ ਹੋ ਗਿਆ, ਨੈਗੇਟਿਵ ਹੋ ਗਿਆ।
ਸੋ ਪਹਿਲੀ ਦੁਨੀਆ 'ਚ ਜਿਹੜੀ ਤਬਾਹੀ ਆਈ ਹੈ ਤੇ ਮੌਤ ਆਈ ਹੈ, ਇਹ ਯਾਦ ਰਹੇ ਕਿ ਇਹ ਬਗਾਵਤ ਖੁਦਾ ਦੀ ਬਾਦਸ਼ਾਹੀ ਦੇ ਖਿਲਾਫ ਕੀਤੀ ਗਈ ਹੈ, ਠੀਕ ਹੈ। ਇਹ ਜਦੋਂ ਕੀਤੀ ਗਈ ਇਹਦੇ ਨਤੀਜੇ 'ਚ ਲੂਸੀਫਰ ਜਿਹੜਾ ਸੀ ਉਹ ਗੰਦਗੀ ਦੀ ਤਰ੍ਹਾਂ ਇਸ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ, ਫਿਰ ਉਦੋਂ ਦਾ ਇਹ ਖੁਦਾਏ ਸਾਲੂਸ ਤ੍ਰਿਏ ਪਰਮੇਸ਼ਵਰ ਦਾ ਦੁਸ਼ਮਣ ਬਣ ਗਿਆ, ਔਰ ਇਹਦਾ ਕੰਮ ਹੀ ਇਹ ਵੇ ਕਿ ਇਹ ਮੁਖਾਲਫਤ ਕਰਦਾ ਹੈ, ਤੇ ਇਹ ਹੋ ਗਿਆ। ਦੂਈ ਰਿਕਾਰਡਿੰਗ ਕਰ ਲਓ, ਹੈਂਜੀ, ਇਹ 33 ਮਿੰਟ ਦੀ ਹੋ ਗਈ ਹੈ।